ਭਾਈ ਨਨਵੇਂ ਨੇ ਪਾਠ ਦਾ ਭੋਗ ਪਾਇਆ। ਭਾਈ ਸਾਹਿਬ ਭਾਈ ਕਨਈਆ ਜੀ ਕੋਲ ਮਾਨੋ ਜਿਵੇਂ ਜੜ ਪੱਥਰ ਹੋ ਗਏ, ਬਾਣੀ ਸੁਣ ਕੇ ਅੰਦਰ ਟਿਕ ਗਿਆ। ਭਾਈ ਨਨਵਾ ਜੀ ਨੇ ਭੋਗ ਪਾ ਕੇ ਅਰਦਾਸ ਕੀਤੀ। ਭਾਈ ਸਾਹਿਬ ਭਾਈ ਕਨਈਆ ਜੀ ਇੱਕੋ ਦਮ ਅੰਦਰੋਂ ਬੈਰਾਗ ਦੀ ਕਾਂਗ ਉੱਠੀ, ਨੇਤਰਾਂ ਵਿੱਚ ਜਲ ਪਾ ਕੇ ਭਰ ਕੇ ਕਹਿਣ ਲੱਗੇ, ਗੋਬਿੰਦ ਜੀ ਕੇ ਮਿਲਣੇ ਕੀ ਰੀਤ ਬਤਾਓ। ਸ਼ਬਦ ਸਨ ਕਿ ਗੋਬਿੰਦ ਨੂੰ ਮਿਲਣ ਦੀ ਰੀਤ ਦੱਸ, ਤੇ ਜੋ ਕੁਝ ਤੁਸੀਂ ਆਪਣੀ ਰਸਨਾ ਤੋਂ ਗਾਉਂਦੇ ਪਏ ਸੀ, ਜੋ ਕੋਈ ਤੁਸੀਂ ਆਪਣੇ ਮੁੱਖ ਤੋਂ ਗਾਉਂਦੇ ਪਏ ਸੀ, ਇਹਨਾਂ ਬਚਨਾਂ ਨੂੰ ਸੁਣ ਕੇ ਮੈਨੂੰ ਇੰਜ ਭਾਸਿਆ ਕਿ ਮੌਤ ਬਿਲਕੁਲ ਨੇੜੇ ਹੈ। ਮੈਨੂੰ ਇੰਜ ਪ੍ਰਤੀਤ ਹੋਇਆ ਅਸੀਂ ਦੁਨੀਆਂ ਦੇ ਜੰਜਾਲ ਵਿੱਚ ਗ੍ਰਸੇ ਹਾਂ, ਕਿਰਪਾ ਕਰਕੇ ਮੈਨੂੰ ਦੱਸੋ ਕਿ ਗੋਬਿੰਦ ਕਿਵੇਂ ਮਿਲ ਸਕਦਾ ਹੈ। ਭਾਈ ਨਨਵੇਂ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਸੱਜਣਾ ਇਹ ਮੇਰੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ, ਉਹਦੇ ਨੌਵੇਂ ਵਾਰਸ ਨੇ ਗੁਰੂ ਤੇਗ ਬਹਾਦਰ ਜੀ, ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਇਹ ਬਚਨ ਨੇ, ਤੇ ਮੈਂ ਉਹਨਾਂ ਦੇ ਬਚਨ ਰੋਜ਼ ਨੇਮ ਨਾਲ ਪੜ੍ਹਨਾ ਵਾਂ, ਤੇ ਇਸ ਕਰਕੇ ਪੜ੍ਹਨਾ ਵਾਂ ਕਿ ਮੌਤ ਬਿਲਕੁਲ ਨੇੜੇ ਦਿਸਦੀ ਏ। ਕਹਿਣ ਲੱਗੇ, ਗੁਰੂ ਤੇਗ ਬਹਾਦਰ ਜੀ ਕਿੱਥੇ ਨੇ? ਇੱਥੇ ਵਿਦਵਾਨਾਂ ਦੀਆਂ ਦੋ ਰਾਵਾਂ ਨੇ। ਕੁਝ ਕਹਿੰਦੇ ਨੇ ਗੁਰੂ ਤੇਗ ਬਹਾਦਰ ਉਸ ਵੇਲੇ ਡਰੌਲੀ ਸਨ, ਤੇ ਕਈ ਸੱਜਣਾਂ ਨੇ ਇਹ ਲਿਖਿਆ ਹੈ ਉਨੀ ਦਿਨੀ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ। ਬਹੁਤਾਤ ਸੱਜਣ ਆਨੰਦਪੁਰ ਸਾਹਿਬ ਦੀ ਗੱਲ ਕਰਦੇ ਨੇ। ਭਾਈ ਸਾਹਿਬ ਭਾਈ ਕਨਈਆ ਜੀ ਨੇ ਭਾਈ ਨਨਵੇਂ ਤੋਂ ਬਾਣੀ ਸੁਣੀ, ਅੰਦਰ ਬੈਰਾਗ ਪੈਦਾ ਹੋਇਆ, ਕਾਫਲੇ ਨੂੰ ਛੱਡ ਕੇ ਇੱਕ ਪਾਸੇ ਹੋ ਗਏ। ਪਹਿਲਾਂ ਜੰਗਲ ਨੂੰ ਤੁਰੇ, ਚਿੱਤ ਕੀਤਾ ਕਿ ਗੋਬਿੰਦ ਜੀ ਨੂੰ ਪਾਣਾ ਹੈ, ਇਹ ਸੰਸਾਰ ਬਿਨ ਸੰਖਾਰ ਹੈ। ਤੁਰ ਪਏ, ਅੰਦਰ ਇੱਕੋ ਤੜਫ ਸੀ, ਤੇ ਉਸ ਤੜਫ ਨੂੰ ਗੁਰੂ ਗ੍ਰੰਥ ਸਾਹਿਬ ਨੇ ਬਿਆਨ ਕੀਤਾ। ਪਿਆਰਿਓ, ਅੰਦਰ ਦੇ ਬੈਰਾਗ ਤੋਂ ਬਿਨਾਂ, ਅੰਦਰ ਦੀ ਸਾਈ ਦੀ ਬਿਰਖਾਂ ਦੀ ਕਾਂਗ ਤੋਂ ਬਿਨਾਂ ਕਦੀ ਵੀ ਪਿਆਰੇ ਦਾ ਮਿਲਾਪ ਨਹੀਂ। ਜਦੋਂ ਕਿਤੇ ਦਰਿਆ ਪਾਣੀ ਦੇ ਭਰ ਕੇ ਵਗਦੇ ਨੇ, ਤੇ ਕਿਨਾਰਿਆਂ ਦੇ ਉੱਤੇ ਭਾਵੇਂ ਕਿਤਨਾ ਵੀ ਕੂੜਾ ਜੰਮਿਆ ਹੋਵੇ, ਦਰਿਆ ਦੇ ਵਿੱਚ ਹੜ ਆ ਜਾਣ, ਉਹ ਕਿਨਾਰਿਆਂ ਨੂੰ ਧੋ ਕੇ ਖੂੰਜ ਕੇ ਆਪਣੇ ਨਾਲ ਲੈ ਜਾਂਦਾ। ਸੱਚ ਜਾਣੋ, ਜਿਹਦੇ ਅੰਦਰ ਗੋਬਿੰਦ ਨੂੰ ਮਿਲਣ ਦਾ ਬਿਰਖਾ ਬੈਰਾਗ ਪੈਦਾ ਹੋ ਜਾਏ, ਉਹ ਬੈਰਾਗ ਹੀ ਇਹਦੇ ਅੰਦਰ ਦੀ ਧੂੜ ਨੂੰ, ਮਲੀਨਤਾ ਨੂੰ ਖੂੰਜ ਕੇ ਨਾਲ ਲੈ ਜਾਂਦਾ ਹੈ। ਭਾਈ ਸਾਹਿਬ ਭਾਈ ਕਨਈਆ ਜੀ ਤੁਰੇ ਫਿਰਦੇ ਨੇ। ਸੰਤ ਰਤਨ ਮਾਲ ਵਿੱਚ ਇਹ ਵੀ ਲਿਖਿਆ ਕਿ ਛੱਡ ਕੇ ਕਾਫਲਾ ਜੰਗਲ ਨੂੰ ਚਲੇ ਗਏ, ਪਰ ਅੰਦਰ ਦੀ ਅਵਸਥਾ ਇਹ ਸੀ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਕਿ ਕਬੀਰ ਬਿਰਹੋਂ ਭੁਯੰਗਮ ਮਨ ਬਸੈ, ਮੰਤ ਨ ਮਾਨੈ ਕੋਏ, ਜਿਹਨੂੰ ਸਾਈ ਬਿਰਹਾ ਦੇ ਸੱਪ ਦਾ ਡੰਗ ਮਰਵਾ ਦੇਵੇ, ਪਿਆਰਿਓ ਉਹਦੇ ਤੇ ਕੋਈ ਗੱਲ ਅਸਰ ਨਹੀਂ ਕਰਦੀ। ਜੇ ਭਾਈ ਸਾਹਿਬ ਭਾਈ ਕਨਈਆ ਜੀ ਨੂੰ ਇਹ ਕਹਿ ਦਈਏ ਕਿ ਤੁਹਾਡੇ ਪਿਤਾ ਸੌਦਾਗਰ ਨੇ, ਤੁਹਾਡੇ ਘਰ ਧਨ ਦੀ ਕਮੀ ਨਹੀਂ, ਤੁਹਾਨੂੰ ਸਾਈ ਨੇ ਸਭ ਕੁਝ ਦਿੱਤਾ ਹੈ, ਕਹਿਣ ਲੱਗੇ, ਦੁਨੀਆਂ ਦਾ ਕੋਈ ਵੀ ਸ਼ਬਦ ਉਹਨਾਂ ਤੇ ਅਸਰ ਨਹੀਂ ਕਰਦਾ ਪਿਆ, ਕਿਉਂਕਿ ਉਹਨਾਂ ਦੇ ਅੰਦਰ ਇੱਕੋ ਤੜਫ ਹੈ ਗੋਬਿੰਦ ਜੀ ਨੂੰ ਪਾਣ ਦੀ। ਮਾਨੋ ਉਹਨਾਂ ਦੀ ਅਵਸਥਾ ਹੈ, ਕਬੀਰ ਬਿਰਹੋਂ ਭੁਯੰਗਮ ਮਨ ਬਸੈ, ਮੰਤ ਨਾ ਮਾਨੈ ਕੋਏ, ਰਾਮ ਵਿਯੋਗੀ ਨਾ ਜੀਏ, ਜੀਏ ਤਾਂ ਬਹੁਰਾ ਹੋਏ। ਉਹਨਾਂ ਦੀ ਅਵਸਥਾ ਹੈ ਕਿ ਕੋਈ ਜਨ ਖਰਸਿਓ ਦੇਵੈ ਜੋਰ, ਕੋਈ ਰੱਬ ਦਾ ਪਿਆਰਾ ਮੈਨੂੰ ਮਿਲੇ, ਮੈਨੂੰ ਮੇਰੇ ਗੋਬਿੰਦ ਜੀ ਨਾਲ ਮਿਲਾ ਦੇਵੇ। ਕੋਈ ਜਨ ਖਰਸਿਓ ਦੇਵੈ ਜੋਰ, ਚਰਨ ਗਹੂੰ ਬਕਮ ਸੁਬਰਸਨਾ ਦੀਜੈ ਪ੍ਰਾਣ ਅਕੋਰ। ਉਹਨਾਂ ਦੇ ਅੰਦਰ ਦੀ ਅਵਸਥਾ ਹੈ ਕਿ ਇੱਕ ਘੜੀ ਦਿਨ ਸਮੋਕੋ ਬਹੁਤ ਤਿਹਾਰੇ, ਮਨ ਨਾ ਰਹੇ ਕੈਸੇ ਮਿਲੋ ਪਿਆਰੇ, ਇੱਕ ਪਲ ਦਿਨ ਸਮੋਕੋ ਕਬੂ ਨਾ ਬਿਹਾਵੇ, ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਕੋ ਪਿਰੈ ਮਿਲਾਵੇ। ਉਹਨਾਂ ਦੇ ਅੰਦਰ ਦੀ ਅਵਸਥਾ ਹੈ, ਕਹਿਣ ਲੱਗੇ ਕਿ ਚਾਤਰਕ ਚਿੱਤ ਸੁਚਿਤ ਸੋ ਸਾਜਨ ਚਾਹੀਏ। ਜਿਵੇਂ ਮਾਨੋ ਇੱਕ ਚਾਤਰਕ ਕਦੀ ਆਕਾਸ਼ ਵਿੱਚ ਉੱਡਦਾ, ਕਦੀ ਜੰਗਲ ਦੇ ਵਿੱਚ ਉਡਾਰੀਆਂ ਮਾਰਦਾ, ਪਰ ਉਹਦੀ ਜ਼ਬਾਨ ਤੇ ਪੀਆ ਪੀਆ ਪਿਰਿਓ ਪਿਰਿਓ ਦੀ ਰਤ ਹੈ। ਭਾਈ ਸਾਹਿਬ ਭਾਈ ਕਨਈਆ ਜੀ ਜੰਗਲ ਦੇ ਰੁੱਖਾਂ ਵਿੱਚ ਵਿਚਰਦੇ ਪਏ ਨੇ, ਪਰ ਅੰਦਰ ਦੀ ਤੜਫ ਹੈ ਗੋਬਿੰਦ ਜੀ ਨੂੰ ਪਾਣ ਦੀ, ਅੰਦਰ ਦੀ ਤੜਫ ਹੈ ਸਾਈ ਦੇ ਚਰਨਾਂ ਵਿੱਚ ਮਿਲਦੀ। ਤੇ ਕੁਝ ਪ੍ਰਮਾਣ ਮੈਂ ਬਾਣੀ ਵਿੱਚੋਂ ਲਏ ਨੇ ਕਿ ਕੇਵਲ ਸਾਖੀ ਰੂਪ ਨਾ ਰਹਿ, ਗੁਰੂ ਗ੍ਰੰਥ ਸਾਹਿਬ ਇਸ ਗੱਲ ਉੱਤੇ ਆਪਣੀ ਮੋਹਰ ਲਾ ਦੇ। ਚਾਤਰਕ ਚਿੱਤ ਸੁਚਿਤ ਸੋ ਸਾਜਨ ਚਾਹੀਏ, ਜਿਸ ਸੰਗ ਲਾਗੈ ਪ੍ਰਾਣ ਤਿਸੈ ਕੋ ਆਈਐ, ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਨੇ, ਜਿਵੇਂ ਚਾਤਰਕ ਜੰਗਲ ਵਿੱਚ ਟਾਣੀ ਟਾਣੀ ਨੂੰ ਪੱਤੇ ਪੱਤੇ ਕੋਲੋਂ ਨਿਕਲਦਾ ਕਾਹਦੇ ਵਾਸਤੇ ਕਿਤੇ ਪਾਣੀ ਦੀ ਬੂੰਦ ਮਿਲ ਜਾਏ ਤੇ ਸੁਦਾਗਰਾਂ ਦਾ ਬੱਚਾ ਜਿਹਦੇ ਘਰ ਧਨ ਦੀ ਕਮੀ ਨਹੀਂ ਅੰਦਰ ਬਿਰਹਾ ਦੀ ਕਾਂਗ ਉੱਠੀ ਤੇ ਆਪਣੇ ਸਾਈ ਨੂੰ ਪਾਉਣ ਲਈ ਮਿੰਤਾਂ ਤਰਲੇ ਪਿਆ ਕਰਦਾ ਹੈ ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਨ ਕਹਿਣ ਲੱਗੇ ਹਰ ਹਾਂ ਤੂੰ ਹਰ ਜਨ ਮੰਗੈ ਨਾਮ ਨਾਨਕ ਬਲਿਖਾਰ ਨੇ ਅੰਦਰ ਦੀ ਅਵਸਥਾ ਹੈ ਮਨ ਲੋਚਾ ਕਰ ਮਿਲਣ ਕੋ ਕਿਉਂ ਦਰਸ਼ਨ ਪਾਈਆ ਮੈਂ ਲੱਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ ਮੈਂ ਚਾਰੇ ਕੁੰਡਾਂ ਭਾਲੀਆਂ ਤੁਦ ਜੇਵੜ ਨਾ ਸਾਈਆਂ ਮੈਂ ਦੱਸਿਓ ਮਾਰਗ ਸੰਤੋ ਕੋ ਪ੍ਰਭੂ ਮਿਲਾਈਆ ਭਾਈ ਸਾਹਿਬ ਭਾਈ ਕਨਈਆ ਜੀ ਵਿਚਰਦੇ ਪਏ ਨੇ ਇਹਨਾਂ ਨੂੰ ਇੱਥੇ ਇੱਕ ਸ਼ਬਦ ਇਹ ਵੀ ਕਿਹਾ ਜਾਂਦਾ ਹੈ ਕਿ ਸੰਤ ਬੰਸ ਨਾਮ ਦਾ ਇੱਕ ਆਦਮੀ ਮਿਲਿਆ ਹੈ ਸੰਤ ਰਤਨਮਾਲ ਵਿੱਚ ਇਹ ਵੀ ਲਿਖਿਆ ਕਿ ਸੰਤ ਬੰਸ ਨਾਮ ਦਾ ਆਦਮੀ ਮਿਲਿਆ ਤੇ ਉਹਨੇ ਇੱਕ ਸ਼ਬਦ ਕਿਹਾ ਕਹਿਣ ਲੱਗੇ ਜੰਗਲ ਵਿੱਚ ਕਿੱਥੇ ਬੈਠਾ ਹੈ ਇੱਥੇ ਕਿੱਥੇ ਢੂੰਡਣ ਤੁਰਿਆ ਚਲਾ ਜਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੋਬਿੰਦ ਦੇ ਗੀਤ ਸੁਣ ਕੇ ਤੇਰੇ ਅੰਦਰ ਗੋਬਿੰਦ ਨੂੰ ਮਿਲਣ ਦੀ ਤੜਪ ਪੈਦਾ ਹੋਈ ਏ ਜੇ ਗੋਬਿੰਦ ਨੂੰ ਪਾਣੇ ਤੇ ਗੋਬਿੰਦ ਲੋਕਾਂ ਦੀ ਸੰਗਤ ਵੀ ਚਲਾ ਜਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਭਾਈ ਸਾਹਿਬ ਭਾਈ ਕਨਈਆ ਜੀ ਆ ਰਹੇ ਨੇ ਤੇ ਮੈਂ ਅਰਜ਼ ਕੀਤੀ ਕਈ ਸੱਜਣਾਂ ਨੇ ਸ਼ਬਦ ਡਰੌਲੀ ਵੀ ਲਿਖੇ ਚਾਹੇ ਡਰੌਲੀ ਨੇ ਚਾਹੇ ਆਨੰਦਪੁਰ ਸਾਹਿਬ ਨੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਭਾਈ ਸਾਹਿਬ ਭਾਈ ਕਨਈਆ ਜੀ ਆਏ ਨੇ ਤੇ ਇੰਜ ਪ੍ਰਤੀਤ ਹੁੰਦਾ ਹੈ ਜਿਉਂ ਜਿਉਂ ਕਦਮ ਪੱਟਦੇ ਨੇ ਗੁਰੂ ਦਰਬਾਰ ਵੱਲ ਤੇ ਅੰਦਰ ਨੂੰ ਠੰਡ ਪਈ ਪੈਂਦੀ ਹੈ ਅੰਦਰ ਨੂੰ ਸਕੂਨ ਪਿਆ ਮਿਲਦਾ ਹੈ ਤੇ ਮਾਨੋ ਅੰਦਰ ਬੋਲ ਕੇ ਕਹਿੰਦਾ ਹੈ ਕਿ ਜਿਸ ਥਾਂ ਤੇ ਤੂੰ ਜਾਣਾ ਸੀ ਤੇਰਾ ਸਹੀ ਮੁਕਾਮ ਤੇਰਾ ਸਹੀ ਟਿਕਾਣਾ ਆ ਗਿਆ ਹੈ ਅੰਦਰ ਦੀ ਅਵਸਥਾ ਇਹ ਵੇ ਕਿ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਪਹੁੰਚਦੇ ਗੁਰੂ ਦਰਬਾਰ ਵਿੱਚ ਗਏ ਨੇ ਸਾਹਿਬ ਗੁਰੂ ਤੇਗ ਬਹਾਦਰ ਜੀ ਸੱਚੀ ਸਰਕਾਰ ਆਪਣੇ ਦਰਬਾਰ ਵਿੱਚ ਬੈਠੇ ਨੇ ਭਾਈ ਸਾਹਿਬ ਭਾਈ ਕਨਈਆ ਜੀ ਦੇ ਨੇਤਰਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ ਕੰਨਾਂ ਨਾਲ ਬਾਣੀ ਪਹਿਲਾਂ ਸੁਣ ਲਈ ਸੀ ਭਾਈ ਨਨਵੇਂ ਕੋਲੋਂ ਅੱਖਾਂ ਨਾਲ ਗੁਰੂ ਤੇਗ ਬਹਾਦਰ ਜੀ ਦੇ ਦੀਦਾਰ ਪਾਏ ਤੇ ਜਦੋਂ ਦਰਸ਼ਨ ਕੀਤੇ ਤੇ ਅੰਦਰ ਨੇ ਕਿਹਾ ਤੇਰਾ ਸਹੀ ਟਿਕਾਣਾ ਆ ਗਿਆ ਹੈ ਗੋਬਿੰਦ ਦਾ ਰੂਪ ਬੈਠੇ ਨੇ ਭਾਈ ਸਾਹਿਬ ਭਾਈ ਕਨਈਆ ਜੀ ਅੱਗੇ ਵਧੇ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਆਪਣਾ ਮੱਥਾ ਟੇਕ ਦਿੱਤਾ ਜਦੋਂ ਮਸਤਕ ਟਿਕਿਆ ਸੱਚੀ ਸਰਕਾਰ ਦੇ ਚਰਨਾਂ ਨੂੰ ਭਾਈ ਕਨਈਆ ਜੀ ਦਾ ਮੱਥਾ ਛੋਇਆ ਤੇ ਇੰਜ ਲੱਗਾ ਜਿਵੇਂ ਸਿਰ ਤੋਂ ਪੈਰਾਂ ਤੱਕ ਮੇਰੇ ਅੰਦਰ ਕਿਸੇ ਨੇ ਕੋਈ ਨਵੀਂ ਬਿਜਲੀ ਦੌੜਾ ਦਿੱਤੀ ਹੋਵੇ ਇੰਜ ਪ੍ਰਤੀਤ ਹੋਇਆ ਜਿਵੇਂ ਮੇਰਾ ਅੰਦਰ ਕਿਸੇ ਰਸ ਨਾਲ ਭਰਨ ਲੱਗਾ ਹੈ ਕਿਉਂਕਿ ਅੱਜ ਮਾਲਕ ਨੇ ਮਿਹਰ ਕੀਤੀ ਉਹ ਸਮਾਂ ਆ ਗਿਆ ਜਦੋਂ ਗੁਰੂ ਨਾਨਕ ਦੇ ਘਰ ਵਿੱਚੋਂ ਇਸ ਸੇਵਾ ਪੰਥੀ ਮਹਾਂਪੁਰਸ਼ ਨੇ ਰੈੱਡ ਕ੍ਰਾਸ ਦੇ ਬਾਨੀ ਨੇ ਘੱਟ ਘੱਟ ਵਿੱਚ ਖਾਰਜੀ ਉਹਦੇ ਦਰਸ਼ਨ ਪਾਣੇ ਨੇ ਸਤਿਗੁਰੂ ਦੇ ਦਰਸ਼ਨ ਕੀਤੇ ਇੱਥੇ ਪ੍ਰਿੰਸੀਪਲ ਸਤਬੀਰ ਸਿੰਘ ਹੋਣਾ ਨੇ ਗੱਲ ਲਿਖੀ ਕਿ ਦਰਸ਼ਨ ਕਰਨ ਤੋਂ ਬਾਅਦ ਸੇਵਾ ਵਿੱਚ ਭਾਈ ਸਾਹਿਬ ਭਾਈ ਕਨਈਆ ਜੀ ਤਤਪਰ ਹੋਏ ਉਹਨਾਂ ਨੇ ਸੇਵਾ ਦਾ ਜ਼ਿਕਰ ਕਰਦਿਆਂ ਸ਼ਬਦ ਕਹੇ ਨੇ ਕਿ ਹਜ਼ੂਰ ਨੇ ਪਾਣੀ ਦੀ ਗਾਗਰ ਇਹਨਾਂ ਤੋਂ ਮੰਗਵਾਈ ਕੁਝ ਸੱਜਣ ਇਹ ਲਿਖਦੇ ਨੇ ਕਿ ਘੋੜਿਆਂ ਦੀ ਸੇਵਾ ਵਿੱਚ ਵੀ ਇਹ ਲੱਗ ਗਏ ਹਜ਼ੂਰ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਪਾਣੀ ਦੀ ਗਾਗਰ ਲੈ ਕੇ ਆਓ ਪ੍ਰਿੰਸੀਪਲ ਸਾਹਿਬ ਲਿਖਦੇ ਨੇ ਪਾਣੀ ਹਜ਼ੂਰ ਨੇ ਮੰਗਾਇਆ ਆਪਣੇ ਚਰਨਾਂ ਤੇ ਪਾਣੀ ਪਾਇਆ ਕਹਿ ਦਿੱਤਾ ਜਾਓ ਪਰਤ ਕੇ ਫਿਰ ਪਾਣੀ ਲਿਆਓ ਪਾਣੀ ਲੈਣ ਚਲੇ ਗਏ ਫਿਰ ਆਏ ਪਾਣੀ ਲਿਆਂਦਾ ਤੇ ਚਰਨਾਂ ਤੇ ਰੋੜ ਕੇ ਪਾਣੀ ਹਜ਼ੂਰ ਨੇ ਕਿਹਾ ਹੋਰ ਲੈ ਕੇ ਆ ਉਹਨਾਂ ਦੀ ਲਿਖਤ ਮੁਤਾਬਕ 3 ਮਹੀਨੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਪਾਣੀ ਲਿਆਉਂਦੇ ਰਹੇ ਪਾਣੀ ਡੋਲਦੇ ਰਹੇ ਤੇ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਦੇਖਿਆ ਕਿ ਭਾਈ ਸਾਹਿਬ ਭਾਈ ਕਨਈਆ ਜੀ ਨੇ ਕਦੀ ਵੀ ਨਾ ਕਿਹਾ ਕਿ ਮੈਂ ਇੰਨੀ ਮਿਹਨਤ ਕਰਕੇ ਪਾਣੀ ਲਿਆਉਣਾ ਤੁਸੀਂ ਆਪਣੇ ਚਰਨਾਂ ਤੇ ਰੋੜ ਕੇ ਪਿਛਾਂ ਖਾਲੀ ਭਾਂਡਾ ਕਰਕੇ ਮੈਨੂੰ ਮੋੜ ਦਿੰਦੇ ਹੋ ਬਸ ਇੱਕੋ ਸੀ ਗੋਬਿੰਦ ਜੀ ਕੋ ਪਾਣਾ ਹੈ ਗੋਬਿੰਦ ਜੀ ਕੇਵਲ ਗੁਰੂ ਤੇਗ ਬਹਾਦਰ ਦੇ ਚਰਨਾਂ ਦੀ ਸੇਵਾ ਵਿੱਚ ਮਿਲਣੇ ਅੰਦਰ ਟਿਕ ਗਿਆ ਸਬਰ ਸੰਤੋਖ ਵਿੱਚ 3 ਮਹੀਨਿਆਂ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੇ ਘੋੜਿਆਂ ਦੀ ਸੇਵਾ ਵੀ ਜਾ ਪਹੁੰਚੇ ਦੇਖੋ ਇਸ ਗੁਰਮੁਖ ਦੀ ਆਰੰਭਤਾ ਹੈ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਬਾਣੀ ਸੁਣੀ ਸੀ ਭਾਈ ਨਨਵੇਂ ਤੋਂ गोविंद दे गीत जो गुरु तेग बहादुर जी ने गाए उन्हें गीता ने खिच के भाई कन्हैया जी नू साहब गुरु तेग बहादुर जी दे दर ते लै आंदा। पानी ढोया पर तीन महीने पानी ढो के मथे ते त्यूड़ी नहीं। असल विच मेरे सच्चे पातशाह नू पता है कि एदा अंदर इना कु टिक जाए अज पानी रोड़ दे ते मथे ते त्यूड़ी ना पै कल नू वर दिया खोईया गोलियां विच इन्हे मोढ़े ते मश्क पा के तुरना इन्हे डिगे कोई दुश्मना नू भी पानी पिलाना। रब मेर करे एदी दृष्टि विच एहो जी सम दृष्टि पैदा हो जाए ए सारियां विचो रब दी जोत नू तके। घोड़ियां विच हजूर ते घोड़ियां दी सेवा करदे ने भाई साहब भाई कन्हैया जी प्रेम नाल भिज के सेवा पै करदे ने। अज गुरु तेग बहादुर सच्ची सरकार अपने घोड़ियां वाले टिकाने ते आए ते भाई साहब दा नेम सी घोड़ियां दी सेवा जल दी सेवा ते समा मिलना संगत विच बैठ के कीर्तन सुनना नहीं तो अपने एकांत विच बैठ के गुरु गुरु जपी जा सतगुरु दे मंत्र नू दृढ़ करी जाना। हजूर घोड़ियां वाले तबेले विच आए भाई साहब भाई कन्हैया जी ने देखिया कि सच्चे पातशाह आ पहुंचे ने हजूर दे चरणा विच झोके मथा टेकिया। सच्ची सरकार ने अज अपने पवित्र हस्त कमल इस महान सिख दे सिर उते रखे। एको जहां हाथ मेरे गुरु ने रखिया संत रतन माल विच लिखिया है शरीर में अशरीरी पासिया। इस शब्द नू फिर सुनियो जदों हजूर ने इन्हां दे सीस ते हाथ रखिया शरीर में अशरीरी पासिया एदा भाव ए वे इस देह दे विचो बदे हो गए। इस शरीर विचो अशरीरी जिस आत्मा दा कोई रंग नहीं कोई रूप नहीं अपने अंतर आत्मे दे दीदार हो गए। भाई कन्हैया जी हजूर दे चरना भी टिके ने सच्ची सरकार सिर ते हथ रख दे ने ते तीन शब्द नाले मूंड पलोस दे ने। मूंड दा अखरी अर्थ समझ दे सिर अपनिया उंगला नाल मूंड पलोस दे ने नाले कहिंदे ने निहाल। भाई साहब जी नू दूजी वारी निहाल तीजी वारी शब्द क्या निहाल ते नाल थापना दे के क्या उठ गुरु के लाल तू बड़ी वड्डी सेवा करनी है मनुखता दी। भाई साहब भाई कन्हैया जी जदों हुण उठे ने हुण जिंदगी पलट चुकी सी। आपां कहांगे जी ए किवें मेरे गुरु अर्जुन साहब दे कदी बचन पढ़ो कि पूरे गुरु ने मेहर कीती उन्हें तिनके तिनके विच वन वन विच हरियावल पैदा कर दिती ते गुरु के सिखो भाई साहब भाई कन्हैया जी दा अंदर टिक गया। आनंदपुर साहब दी धरती ते टिके इन्हां ने नेम बना लिया इत्थे एक मशक बनाई ओदे विच पानी पा के गुरु के लंगर दी सेवा करनी। भावना नाल हजूर कृपालू दे चरणा विच आ के कीर्तन बाणी पाठ सुनना। समा लंघदा गया भाई साहब भाई कन्हैया जी साई दे चरणा विच जुड़े रहे। इसे समय दे दरमियान एक घटना है ओ मैं संखेप विच जरूर आप नाल सांझी करनी चाहना। इस घटना नू प्रोफेसर प्रीतम सिंह ने प्रोफेसर प्यारा सिंह पद्म ने प्रिंसीपल सतबीर सिंह ने ते खास करके संत रतन माल विच भी दर्ज कीता सेवा पंथी महापुरुषां। हजूर ने कहा जदो शस्त्र पाने ने पानी ढोण वाला मश्क मोढ़े ते रखण वाला इनू किसे कह दिता तुसी शस्त्र क्यों नहीं पाए गुरु का हुक्म है। कहिंदे ने भाई साहब ने एक तेगा अपने एक पासे लटका लिया सज्जे पासे तेगा बन के तुरे ते जदो ए चलन उदो सी के हर सिख शस्त्र धारी होवे ए तेगा बन के चले ते ढोंदे पानी सन करदे सेवा सन ओ तेगा सही तरह सिपाहियां दी तरह इन्हां तो लटकाया ना गया। उथे कहिंदे ने किसे पुछया कि तेगा तां लटका लिया ही तेनू तां पता कोई नहीं भी तेगा लटकाना किवें वे ते जंग विच जाके तू की करेगा। कहन लगे भाई जी मैं तेगा इस करके नहीं बनिया कि मैं जंग विच लड़ना है इस करके बन के तुरियावां कि जदो कोई मेनू मारना आवे ते मैं कहांगा जा ले पकड़ मेरा तेगा एदे नाल ही मेनू सेवा कर दिया तू गुरु दे चरणा विच पहुंचा दे मैं अपने लिए तेगा बनिया किसे दे मारन लई तेगा नहीं बनिया। जदो ये शब्द सुने ਹੁਣ ਦੇਖੋ ਇਹ ਗੁਰੂ ਦੀ ਅਸਚਰਜ ਖੇਡ ਹੈ, ਇਹਦੇ ਤੇ ਤਰਕ ਤੇ ਕਟਾਕਸ਼ ਨਹੀਂ। ਉਸ ਸਿੱਖ ਨੇ ਕਿਹਾ, ਕਹਿੰਦਾ ਵਾਹ ਤੂੰ ਸਿੱਖ ਹੈ, ਕਮਜ਼ੋਰ ਗੁੱਝ ਦੇ ਲੈ ਤੂੰ, ਤੇਗਾਂ ਬੰਨ ਕੇ ਤੁਰਿਆ ਫਿਰਨਾ ਆਪਣੀ ਮੌਤ ਦਾ ਸਾਹਮਣਾ ਕਰਕੇ। ਤੇ ਇਹ ਖਬਰ ਸਾਹਿਬ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਤੱਕ ਪਹੁੰਚ ਗਈ। ਹਜ਼ੂਰ ਕਿਰਪਾਲੂ ਜੀ ਨੇ ਬੁਲਾਇਆ, ਕਹਿਣ ਲੱਗੇ ਭਾਈ ਜੀ, ਸ਼ਬਦ ਸਨ, ਤੁਸੀਂ ਕੀ ਦੱਸਦੇ ਪਏ ਹੋ, ਤੇਗਾ ਬੰਨਿਆ ਤੁਹਾਨੂੰ ਪਤਾ ਨਹੀਂ, ਤੇਗਾ ਕਾਸ ਵਾਸਤੇ? ਕਹਿਣ ਲੱਗੇ ਸੱਚੇ ਪਾਤਸ਼ਾਹ, ਇਸ ਵਾਸਤੇ ਕੋਈ ਮਾਰਨ ਆਵੇ ਤੇ ਤੇਗਾ ਦੇ ਦਿਆਂਗਾ। ਹਜ਼ੂਰ ਨੇ ਕਿਹਾ ਕਿ ਤੁਹਾਨੂੰ ਤੇਗ ਦੀ ਲੋੜ ਨਹੀਂ, ਤੁਹਾਡੇ ਲਈ ਤੇਗਾ ਅਸਾਂ ਪਾਇਆ। ਤੁਹਾਨੂੰ ਕੀ ਕਿਹਾ ਸੀ ਘੋੜਿਆਂ ਦੇ ਤਬੇਲੇ ਵਿੱਚ, ਧਿਆਨ ਦਿਆ ਜੇ ਪਿਤਾ, ਗੁਰੂ ਜੀ ਨੇ ਕੀ ਕਿਹਾ ਸੀ? ਭਾਈ ਕਨਈਆ ਸਾਹਿਬ ਹੱਥ ਜੋੜ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ, ਉਸ ਦਿਨ ਮੈਂ ਮੰਗ ਮੰਗੀ ਸੀ, ਹੁਣ ਹੋਰ ਭਰੋਸਾ ਹੋ ਗਿਆ। ਕਹਿਣ ਲੱਗੇ, ਮਾਨਵਤਾ ਦੀ ਸੇਵਾ ਕਰੋ, ਗੁਰੂ ਦੇ ਚਰਨਾਂ ਵਿੱਚ ਰਹਿਣਾ ਹੈ। ਨਾਲ ਸ਼ਬਦ ਕਹਿ ਦਿੱਤਾ ਕਿ ਹਰ ਇੱਕ ਨੂੰ ਪ੍ਰੇਮ ਕਰੋ, ਗੁਰੂ ਦੇ ਚਰਨਾਂ ਵਿੱਚ ਰਹਿਣਾ ਹੈ। ਤੁਹਾਡਾ ਕੰਮ ਜਿਹੜੀ ਮਸ਼ਕ ਚੁੱਕੀ ਏ, ਪਾਣੀ ਪਿਲਾਓ, ਲੋੜਵੰਦਾਂ ਨੂੰ ਲੰਗਰ ਛਕਾਓ, ਕੀਰਤਨ ਕਥਾ ਬਾਣੀ ਕੋਈ ਸੁਣ ਆਵੇ ਉਹਨੂੰ ਕੀਰਤਨ ਬਾਣੀ ਸੁਣਾਓ। ਭਾਈ ਕਨਈਆ ਜੀ ਨੇ ਖੱਤ ਜੋੜ ਦਿੱਤੇ। ਸਾਹਿਬ ਗੁਰੂ ਕਲਗੀਧਰ ਦਾਤੇ ਨੇ ਰਹਿਮਤਾਂ ਇਹਨਾਂ ਤੇ ਕੀਤੀਆਂ। ਹੁਣ ਸਮਾਂ ਉਹ ਆ ਬਣਿਆ ਜਿਹੜੀ ਘਟਨਾ ਦਾ ਆਪ ਸਾਰੇ ਜ਼ਿਕਰ ਪੜ੍ਹਦੇ ਹੋ, ਸੁਣਦੇ ਹੋ। ਆਨੰਦਪੁਰ ਸਾਹਿਬ ਦੀ ਧਰਤੀ ਨੂੰ ਘੇਰੇ ਪੈ ਗਏ ਨੇ। ਜ਼ਾਲਮ ਨੇ ਚਾਰ ਚੁਫੇਰੇ ਆਨੰਦਪੁਰ ਨੂੰ ਘੇਰ ਕੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਨੂੰ ਤੇ ਉਹਨਾਂ ਨੂੰ ਜਿਉਂਦੇ ਜੀ ਉਹ ਪਕੜਨਾ ਚਾਹੁੰਦੇ ਨੇ। ਸਾਹਿਬ ਗੁਰੂ ਕਲਗੀਧਰ ਜੀ ਦੇ ਸਿੱਖ ਸ਼ਸਤਰ ਪਕੜ ਕੇ ਮੈਦਾਨੇ ਜੰਗ ਦੇ ਵਿੱਚ ਜੂਝਦੇ ਪਏ ਨੇ ਤੇ ਇਹ ਗੁਰੂ ਕਾ ਲਾਲ, ਇਹਨਾਂ ਨੇ ਚਿੱਟੇ ਵਸਤਰ ਆਪਣੇ ਤਨ ਤੇ ਪਾ ਲਏ। ਭਾਈ ਸਾਹਿਬ ਦਾ ਉਸ ਵੇਲੇ ਪਹਿਰਾਵਾ ਸੀ, ਚਿੱਟੇ ਵਸਤਰ ਤਨ ਤੇ ਪਾਏ ਤੇ ਇੱਕ ਚਿੱਟਾ ਜਿਹਾ ਝੰਡਾ ਇਹਨਾਂ ਨੇ ਆਪਣੀ ਮਸ਼ਕ ਦੇ ਉੱਤੇ ਬੰਨ ਲਿਆ। ਪਾਣੀ ਦੀ ਭਰ ਕੇ ਉਹ ਮਸ਼ਕ ਮੋਢੇ ਤੇ ਰੱਖ ਕੇ ਤੁਰ ਪਏ। ਜਦੋਂ ਜੰਗ ਵੀ ਜਾਣਾ, ਇਹਨਾਂ ਨੇ ਪਹਾੜੀਆਂ ਦੇ ਮੋਰਚੇ ਵਿੱਚ ਵੀ ਪਹੁੰਚ ਜਾਣਾ, ਇਹਨਾਂ ਨੇ ਮੁਗਲਾਂ ਦੇ ਮੋਰਚੇ ਵਿੱਚ ਵੀ ਪਹੁੰਚਣਾ ਤੇ ਸਾਰਾ ਦਿਨ ਜੰਗ ਲੱਗਣੀ। ਤੇ ਰਸੰਤ ਰਤਨਮਾਲ ਵਿੱਚ ਲਿਖਿਆ ਹੈ ਕਿ ਪਾਣੀ ਦੀ ਮਸ਼ਕ ਲੈ ਕੇ ਜਦੋਂ ਕਿਸੇ ਨੇ ਫੱਟ ਖਾ ਕੇ ਵਿਲਕ ਕੇ ਕਹਿਣਾ ਹਾਏ ਪਾਣੀ, ਉਸ ਦੇ ਮੂੰਹ ਨੂੰ ਆਪਣਾ ਹੱਥ ਲਾ, ਮਸ਼ਕ ਵਿੱਚੋਂ ਪਾਣੀ ਕੱਢ ਕੇ ਉਹਨੂੰ ਪਿਲਾ ਦੇਣਾ। ਇੱਥੋਂ ਤੱਕ ਇਤਿਹਾਸ ਵਿੱਚ ਮਿਲਦਾ ਹੈ ਕਿ ਭਾਈ ਸਾਹਿਬ ਜੀ ਨੇ ਜਦੋਂ ਜਲ ਛਕਾਉਣਾ, ਕਈਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਇਹ ਵਕਾਊ ਮਾਲ ਹੈ, ਰੁਪਈਏ ਲੈ ਕੇ ਦੁਸ਼ਮਣਾਂ ਨੇ ਖਰੀਦ ਲਿਆ ਹੈ। ਸੱਚ ਜਾਣਿਓ, ਆਤਮ ਦ੍ਰਿਸ਼ਟੀ ਨੂੰ ਬ੍ਰਹਮ ਗਿਆਨੀ ਦੇ ਅੰਦਰ ਨੂੰ ਕੇਵਲ ਤਾਂ ਸੱਚਾ ਪਾਤਸ਼ਾਹ ਜਾਣਦਾ ਜਿਨੇ ਉਹਨੂੰ ਇਹ ਦਾਤ ਦਿੱਤੀ, ਤੇ ਜਾਂ ਉਹ ਜਾਣਦਾ ਜਿਹੜਾ ਇਸ ਅਵਸਥਾ ਨੂੰ ਮਾਣਦਾ ਪਿਆ। ਸਾਡੇ ਵਰਗੇ ਲੋਕਾਂ ਲਈ ਤਾਂ ਕੇਵਲ ਉਹ ਦੁਸ਼ਮਣਾਂ ਦੀ ਮਦਦ ਪਿਆ ਕਰਦਾ ਹੈ। ਜਦੋਂ ਕਿਹਾ ਸੱਚੇ ਪਾਤਸ਼ਾਹ ਇਹ ਦੁਸ਼ਮਣਾਂ ਨੂੰ ਪਾਣੀ ਪਿਆ ਪਿਲਾਉਂਦਾ ਹੈ, ਹਜ਼ੂਰ ਕਿਰਪਾਲੂ ਜੀ ਨੇ ਆਪਣੇ ਕੋਲ ਬੁਲਾਇਆ। ਸਿੱਖ ਕੋਲ ਸ਼ਸਤਰਧਾਰੀ ਖਲੋਤੇ ਨੇ, ਆਵਾਜ਼ ਦੇ ਕੇ ਕਿਹਾ ਭਾਈ ਕਨਈਆ ਜੀ, ਇਹ ਸਿੰਘ ਕੀ ਕਹਿ ਰਹੇ ਨੇ? ਸੱਚੇ ਪਾਤਸ਼ਾਹ ਹੁਕਮ, ਕਹਿੰਦੇ ਨੇ ਦੁਸ਼ਮਣ ਨੂੰ ਪਾਣੀ ਪੈ ਪਿਲਾਉਂਦੇ ਹੋ? ਤੇ ਭਾਈ ਸਾਹਿਬ ਭਾਈ ਕਨਈਆ ਜੀ ਖੱਤ ਜੋੜ ਕੇ ਕਹਿਣ ਲੱਗੇ, ਮੇਰੇ ਦਾਤਾ ਜੀ, ਤੈਨੂੰ ਪਿਆ ਪਿਲਾਵਾਂ ਪਾਣੀ, ਮੈਨੂੰ ਕੋਈ ਹੋਰ ਨਜ਼ਰ ਨਾ ਆਈ, ਤੁਰਕ ਅਤੁਰਕ ਨਾ ਮੈਨੂੰ ਦਿਸਦਾ, ਤੂੰ ਹੈ ਸਭਨੀ ਥਾਈ। ਭਾਈ ਵੀਰ ਸਿੰਘ ਜੀ ਦੀ ਕਵਿਤਾ ਹੈ, ਤੈਨੂੰ ਪਿਆ ਪਿਲਾਵਾਂ ਪਾਣੀ, ਕੋਈ ਹੋਰ ਦਿਸ ਨਾ ਆਈ, ਮੈਨੂੰ ਹੋਰ ਕੋਈ ਨੀ ਦਿਸਦਾ ਪਿਆ, ਤੁਰਕ ਤੁਰਕ ਨਾ ਮੈਨੂੰ ਦਿਸਦਾ, ਕੋਈ ਹੋਰ ਦਿਸ ਨਾ ਆਈ। ਕਹਿਣ ਲੱਗੇ ਹਜ਼ੂਰ ਕਿਰਪਾਲੂ ਜੀ ਜਦੋਂ ਸੁਣ ਲੱਗੇ ਤੇ ਇਹਦੇ ਸ਼ਬਦ ਸਨ, ਦਾਤਾ ਸੱਚ ਜਾਣੀ ਇਹ ਦੁਸ਼ਮਣ ਪੈ ਮਾਰਦੇ ਨੇ, ਮੈਂ ਜ਼ਖਮੀ ਦੁਸ਼ਮਣ ਦੇ ਮੂੰਹ ਵਿੱਚ ਪਾਣੀ ਦੀਆਂ ਬੂੰਦਾਂ ਸਿੰਜ ਕੇ ਦੁਸ਼ਮਣੀ ਪਿਆ ਮਾਰਨਾ ਵਾ ਕਿ ਲੋਕਾਂ ਨੂੰ ਪਤਾ ਲੱਗ ਜਾਏ ਕਿ ਗੁਰੂ ਕਲਗੀਧਰ ਜੀ ਦਾ ਸਿੱਖ ਡਿੱਗਿਆ ਹੋਇਆਂ ਦੇ ਮੂੰਹ ਵਿੱਚ ਪਾਣੀ ਵੀ ਪਾਉਂਦਾ ਪਿਆ ਹੈ। ਇਹ ਦੁਸ਼ਮਣ ਮਾਰਦੇ ਨੇ, ਮੈਂ ਦੁਸ਼ਮਣੀ ਦਾ ਬੀਜ ਮਾਰਨ ਤੇ ਤੁਲਿਆ ਵਾਂ, ਤੈਨੂੰ ਪਿਆ ਪਿਲਾਵਾਂ ਪਾਵੀਂ, ਮੇਰੇ ਸਿਰ ਦੇ ਸਾਈਂ। ਇਸ ਕਵਿਤਾ ਵੱਲ ਧਿਆਨ ਦਿਆ ਜੇ, ਤੈਨੂੰ ਪਿਆ ਪਿਲਾਵਾਂ ਪਾਣੀ, ਮੇਰੇ ਸਿਰ ਦੇ ਸਾਈਂ, ਤੁਰਕ ਅਤੁਰਕ ਨਾ ਮੈਨੂੰ ਦਿਸਦਾ, ਤੂੰ ਹੈ ਸਭਨੀ ਸਾਈਂ। ਕਹਿਣ ਲੱਗੇ ਖਸ ਬੋਲੇ ਤੇ ਗਲੇ ਲਗਾਇਆ, ਹੱਥੋਂ ਡੱਬੀ ਫੜਾਈ, ਪਾਣੀ ਨਾਲ ਮਲਮ ਵੀ ਰੱਖੀ, ਲੋੜ ਪਈ ਤੇ ਲਾਹੀ। ਹੱਥੋਂ ਡੱਬੀ ਦੇਖ ਕੇ ਕਹਿਣ ਲੱਗੇ, ਭਾਈ ਕਨਈਆ ਜੀ ਆ ਪਕੜੋ ਮਲਮ ਦੀ ਡੱਬੀ, ਪਿਆਸਿਆਂ ਨੂੰ ਪਾਣੀ ਪਿਆਉਂਦੇ ਹੋ ਤੇ ਜਦੋਂ ਕਿਸੇ ਦੇ ਸਰੀਰ ਵਿੱਚੋਂ ਖੂਨ ਨਿਕਲਦਾ ਹੋਵੇ ਮੇਰੇ ਲਾਲ, ਉਹਦੇ ਜ਼ਖਮ ਨੂੰ ਸਾਫ ਕਰਕੇ ਮਲਮ ਲਾਈ, ਸੱਚ ਲਾਈ। ਸੱਚ ਹੈ ਕਿ ਉਸ ਮਲਮ ਨਾਲ ਜ਼ਖਮ ਨਹੀਂ ਭਰਨੇ, ਕੇਵਲ ਉਹਨਾਂ ਦੇ ਅੰਦਰੋਂ ਦੁਸ਼ਮਣੀ ਵਾਲੀ ਬਿਰਤੀ ਖਤਮ ਹੋ ਜਾਏਗੀ। ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ। ਮੈਂ ਇੱਥੇ ਕੁਝ ਪ੍ਰਮਾਣ ਦੇਣੇ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਨੇ ਇਸ ਅਵਸਥਾ ਨੂੰ ਪ੍ਰਵਾਨ ਕੀਤਾ ਹੈ। ਇਹ ਗੱਲ ਵੱਖਰੀ, ਅਸੀਂ ਕੱਟੜਤਾ ਵਿੱਚ ਸੰਕੀਰਨਤਾ ਵਿੱਚ ਵਸ ਗਏ ਹਾਂ, ਸਾਨੂੰ ਇਹ ਸਮਝ ਹੀ ਕੋਈ ਨਹੀਂ ਮੇਰੇ ਗੁਰੂ ਦਾ ਇਸ ਸਿੱਖ ਕਿਹੜੀ ਅਵਸਥਾ ਵਿੱਚ ਵਿਚਰਦਾ ਹੈ। ਤੁਸੀਂ ਇੱਕ ਬਚਨ ਪੜ੍ਹਦੇ ਹੋ ਗੁਰੂ ਗ੍ਰੰਥ ਸਾਹਿਬ ਵਿੱਚ ਮੇਰੇ ਗੁਰੂ ਤੇਗ ਬਹਾਦਰ ਜੀ ਦਾ, ਕਹਿੰਦੇ ਜਿਨ੍ਹਾਂ ਉੱਤੇ ਸਾਈਂ ਕਿਰਪਾ ਕਰਕੇ ਇਹ ਦ੍ਰਿਸ਼ਟੀ ਦੇਦਾ ਉਹਨਾਂ ਨੂੰ ਪ੍ਰਤੀਤ ਹੁੰਦਾ, ਘੱਟ ਘੱਟ ਮੈਂ ਖਰਜੂ ਬਸੈ ਸੰਤਨ ਕਹੋ ਪੁਕਾਰ। ਉਹਨਾਂ ਨੂੰ ਸਮਝ ਪੈ ਜਾਂਦੀ ਹੈ ਸਭੈ ਕਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਉਹਨਾਂ ਨੂੰ ਸਮਝ ਪੈਂਦੀ ਹੈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹਨਾਂ ਨੂੰ ਇਹ ਸਮਝ ਪੈ ਜਾਂਦੀ ਹੈ ਕਿ ਸੂਰਜ ਕਿਰਨ ਮਿਲੇ, ਜਲ ਕਾ ਜਲ ਖੂਵਾ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਉਹਨਾਂ ਨੂੰ ਸਮਝ ਪੈਂਦੀ ਹੈ ਕਿ ਜੈ ਜੈ ਪੇਖੂ ਤੈ ਹਜ਼ੂਰ, ਭਾਈ ਸਾਹਿਬ ਭਾਈ ਕਨਈਆ ਜੀ ਜਿੱਧਰ ਦੇਖਦੇ ਨੇ ਕੇਵਲ ਗੁਰੂ ਕਲਗੀ ਵਾਲੇ ਦਾ ਜਲਾਲ ਪਿਆ ਦਿਸਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਇੱਕ ਬੜਾ ਸੋਹਣਾ ਆਪਣੀ ਗਜ਼ਲ ਵਿੱਚ ਸ਼ੇਰ ਦਿੱਤਾ ਹੈ, ਕਹਿੰਦੇ ਨੇ ਖੇ ਮੇਰੇ ਪਿਆਰੇ ਪ੍ਰੀਤਮ ਜੀ, ਭਾਵੇਂ ਤੂੰ ਦੋ ਕਿਰਪਾਨਾਂ ਪਾ ਕੇ ਬੈਠ, ਭਾਵੇਂ ਤੂੰ ਭਗਵੇਂ ਬਸਤਰ ਪਾ ਕੇ ਦੇਖ, ਭਾਵੇਂ ਤੂੰ ਕਿਤੇ ਕਾਲੇ ਸੂਫੀਆਂ ਵਾਲੇ ਕੱਪੜੇ ਪਾ ਕੇ ਦੇਖ, ਭਾਵੇਂ ਤੂੰ ਸ਼ਰਈਆਂ ਵਾਲੀ ਸ਼ਰ੍ਹਾਂ ਨੂੰ ਧਾਰਨ ਕਰ ਲੈ, ਪਰ ਜਿਨ੍ਹਾਂ ਨੂੰ ਤੂੰ ਅੰਦਰੋਂ ਦੇਖਣ ਦੀ ਜਾਂਚ ਦੇ ਦਿੱਤੀ, ਅੰਦਰੋਂ ਦੇਖਣ ਦੀ ਦਾਤ ਬਖਸ਼ ਦਿੱਤੀ, ਕਿਸੇ ਰੂਪ ਵਿੱਚ ਵੀ ਆ ਜਾਏ ਸੱਚ ਜਾਣੀ ਉਹ ਸਿੰਘਾਂ ਵਿੱਚ ਵੀ ਤੈਨੂੰ ਦੇਖੇਗਾ, ਉਹ ਤੁਰਕਾਂ ਵਿੱਚ ਵੀ ਤੈਨੂੰ ਦੇਖੇਗਾ, ਉਹ ਆਪਣਿਆਂ ਵਿੱਚ ਵੀ ਤੈਨੂੰ ਦੇਖੇਗਾ, ਉਹ ਬੇਗਾਨਿਆਂ ਵਿੱਚ ਵੀ ਤੈਨੂੰ ਦੇਖੇਗਾ। ਭਾਈ ਨੰਦ ਲਾਲ ਦੇ ਬਚਨ ਨੇ ਗਾਹੇ ਸੂਫੀ ਗਾਹੇ ਜ਼ਾਹਿਦ ਗਾਏ ਕਲੰਦਰ ਮੇਸ਼ਵਦ। ਭਾਈ ਕਨਈਆ ਸਾਹਿਬ ਇਸ ਤੁਕ ਦੇ ਅਰਥ ਪੈ ਕਰਦੇ ਨੇ, ਹੇ ਗੁਰੂ ਗੋਬਿੰਦ ਸਿੰਘ ਸੂਫੀਆਂ ਵਿੱਚ ਵੀ ਤੂੰ ਖੈ, ਸ਼ਰਈਆਂ ਵਿੱਚ ਵੀ ਤੂੰ ਖੈ, ਰਮਤੇ ਫਕੀਰਾਂ ਵਿੱਚ ਵੀ ਤੂੰ ਖੈ। ਮੇਰੇ ਸੋਹਣਿਆ ਮਿੱਤਰਾ, ਭਾਵੇਂ ਸ਼ਸਤਰ ਪਕੜ ਤੇ ਭਾਵੇਂ ਸ਼ਸਤਰ ਖਾਈ ਜਾ, ਸੱਚ ਜਾਣੀ ਮੈਨੂੰ ਤੇਰੇ ਤੋਂ ਬਿਨਾਂ ਦੂਜਾ ਦਿਸ ਲਈ ਕੋਈ। ਗਾਏ ਸੂਫੀ ਗਾਏ ਜ਼ਾਹਿਦ ਗਾਏ ਕਲੰਦਰ ਮੇਸ਼ਵਦ, ਰੰਗ ਹਾਏ ਮੁਖਤਲਿਬ ਦਾਰਦ ਬੁੱਤੇ ਅਯਾਰ ਮਾਂ। ਉੱਥੇ ਉਹਨਾਂ ਨੇ ਬਚਨ ਕਹਿ ਕਿ ਦਾਤਾ ਜੀ ਜੈ ਜੈ ਪੇਖੂ ਤੈ ਹਜ਼ੂਰ, ਦੂਰ ਕਤੋਂ ਨਾ ਜਾਈ ਰਵ ਰਿਆ ਸਰਬਤਰ ਮੈਂ ਮਨ ਸਦਾ ਧਿਆਈ। ਉੱਥੇ ਹੀ ਉਹ ਭਾਵਨਾ ਵਾਲਾ ਖਿਰਦਾ ਕਹਿ ਰਿਹਾ ਹੈ ਕਿ ਦੁਨੀਆਂ ਦੇ ਲੋਕੋ ਹਰ ਹਿਰਦੇ ਵਿੱਚ ਮੇਰੇ ਗੁਰੂ ਕਲਗੀ ਵਾਲੇ ਆਪ ਬਿਰਾਜਮਾਨ। ਸੱਚੀ ਸਰਕਾਰ ਤਰੁੱਟ ਪਏ ਤੇ ਨਾਲ ਕਹਿ ਦਿੱਤਾ ਕਿ ਸਿੱਖੋ ਇਹਦੇ ਤੇ ਸ਼ੱਕ ਨਾ ਕਰਿਓ। ਕਿਉਂ? ਕਹਿਣ ਲੱਗੇ ਤੁਸੀਂ ਗੁਰੂ ਅਰਜੁਨ ਦੇਵ ਜੀ ਦੀ ਸੁਖਮਨੀ ਪੜ੍ਹਦੇ ਹੋ? ਸਿੱਖਾਂ ਨੇ ਕਿਹਾ ਪੜ੍ਹਨੇ ਹਾਂ। ਕਹਿਣ ਲੱਗੇ ਤੁਹਾਡੇ ਵਿੱਚੋਂ ਕਈ ਪੜ੍ਹਦੇ ਨੇ ਪਰ ਅਸਲ ਵਿੱਚ ਇਹਦੇ ਵਿੱਚ ਸੁਖਮਨੀ ਵਰਤਣ ਲੱਗ ਪਈ ਹੈ। ਹੇ ਦਾਤਾ ਇਹਦੇ ਅੰਦਰ ਸੁਖਮਨੀ ਕਿਵੇਂ ਵਰਤਦੀ ਹੈ? ਉੱਥੇ ਹਜ਼ੂਰ ਨੇ ਇੱਕ ਬਚਨ ਕਿਹਾ ਕਿ ਮਨ ਸਾਚਾ ਮੁਖ ਸਾਚਾ ਸੋਏ।